श्री गुरु ग्रंथ साहिब सच्चे पातशाह जी दे पावन पवित्र हजूरी अंदर आप जी इस दूसरे सालाना गुरमत दीवान की हाजिरी भर रहे हो। साढ़े अति सत्कार योग भाई साहब भाई नरेंद्र सिंह जी जिन्होंने पिछले साल तो अपने इस नगर विखे बाबा रणजीत सिंह जी भोगपुर वाले उन्हां दी मिठी प्यारी याद नूं समर्पित एक गुरमत दीवाना दी आरंभता कीती है। आप जी ने सुबह तो लैके हुण तक सतगुरु दे दर दे कीर्तनिए विचारक विद्वान महापुरखां तों अमृत बचन विचार सरवण कीती है। भाई साहब गगनदीप सिंह जी जो शब्द गायन करके गए ने उस विच समुची मानवता नूं हर इंसान नू एक उपदेश गुरुदेव ने किया। ओ उपदेश है कुदरत कीम न जानिए वड्डा बेपरवाह कर बंदे तू बंदगी जिचर घट मैं साह। उस कादर दी कुदरत दा कोई अंत नहीं पा सकदा। महाराज कहने वो सब तो वड्डा है उसनू किसे दी परवाह भी नहीं। तू एक काम कर ऐ बंदे ऐ इंसान जिन्नी देर तक तेरे शरीर दी इस मड़ोली विच सवास चल दे ने उन्नी देर तक उस बेपरवाह दी तू बंदगी करी जा। आओ इस संबंधी ही कुछ समा आप नाल विचार कर सका क्योंकि दास तो बाद साढ़े परम सत्कार योग गुरु घर दे भावना वाले कीर्तनिए सन्मान योग भाई साहब भाई सरजिंदर सिंह जी और भाई दविंदर सिंह जी सोढ़ी उन्होंने आप जी दे दर्शन करने ने गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। सतगुरु गुरु ग्रंथ साहिब दी पवित्र गुरबाणी विच कोई ऐसा शब्द और कोई गुरु ग्रंथ साहिब दा ऐसा अंग नहीं कि जिस विच गुरु और परमात्मा दे नाम दा जिक्र ना कीता हो। गुरु ग्रंथ साहिब दे हर एक अंग ते परमेश्वर दा नाम और गुरु दा जिक्र जरूर हजूर ने कीता है। ते नाल वार वार ने प्रेरणा दिती के इंसान तू बंदगी कर, तू सिमरन कर, तू नाम जप, तू परमात्मा नू त्या, क्योंकि गुरु ग्रंथ साहिब दा मार्ग नरोल केवल प्रेमा भगती दा है। ते इस घर विच सिमरन तो उच्चा होर कोई कर्म नहीं। उसनू कीर्ति शब्द वर्त लवो, परमात्मा दी कीर्ति ओदी सिफत ओदी वड्याई तो उच्चा होर कोई कर्म नहीं। भाई साहब जदो पढ़ रहे सन के कर बंदे तू बंदगी, ऐ इंसान तू बंदगी कर, असी भावे समा निर्धारित करके कहने हैं कि सवेरे बंदगी करो, शाम नू करो, असी यत्न करने हैं कि 24 घंटिया दा दसवंध बना दिता कि 2.5 घंटे कढ़ो, पर हजूर ने कहा इको कम कर कि जिन्नी देर पास चलदा कोई सवास भी बंदगी तो व्यर्थ ना जाए। कर बंदे तू बंदगी, जिचर घट में सा जिन्नी देर तक तेरे सवास ने। भाई साहब भाई नंद लाल जी उन्हां दी रचना विच उन्हां एक बड़ा प्यारा बचन कीता है। भाई साहब दी पहली गजल दा पहला शेर ही ए वे कहने, हे अकाल पुरख वाहिगुरु, हे समर्थ सतगुरु, इस शरीर विच जदों भी कोई आया है ते कोई ना कोई तांग वासना ही शरीर नू जन्म दिंदी। ए सच्चाई है, गुरमत ने इस नू स्वीकारिया है। कल भी दास एक जगह अर्ज करके आया है, जदो भी बंदे दा तन बने है, कोई भी जून बनती है, जे गुरमत दे फलसफे नू देखिए, साडे अंदर दे ख्याल, साडे अंदर दे फुरने, इउं कह लो कि जिधर साडी सुरत है मरन लग्या, ओ सुरती ही तां साडे अगले बनांदी। भाई गुरदास साहिब दा एक बचन है, मैं फिर उस प्रकरण विच आउणा कि जुग जुग मेर शरीर का, मेर दा अर्थ है आत्मा, जुग दा अर्थ है हर जन्म विच, जुग जुग मेर शरीर का आप महाराज कहिंदे वासना बद्दा आवै जावै। एक वासना है जिहड़ी अगे नू जन्म दिंदी है, जुग जुग मेर शरीर का वासना बद्दा आवै जावै, फिर वटाई है वासना अधीन, फिर शरीर चेंज हुंदे, दोबारा बदल दे। महाराज जी ने कहा फिर वटाई है, ज्ञानी होए मरम को पावे, कोई भागा वाला ज्ञानवान बंदा इस भेद नू समझ जांदा है कि अंदर दी वासना ही बंदे दा सफर बनांदी। जे असी होर बारीकी नाल देखिए ते धन गुरु ग्रंथ साहिब विच इक बचन है, भगत तरलोचन जी दा पदाख है, आपां सारे पढ़ने, वो असल च सही अर्थां विच वासना विचों उपजे हुए जीवन दा जिक्र है। वो शराब नहीं कि आपां समझिए भी आ शराब दे दिता बाणी ने, वो कहिंदे ने जो कुछ तेरी वासना है, वासना एक बीज है, सच एवे कि बीज नू कदी भी कंधे नहीं लगदे, कंधे पैदा ही उदो हुंदे ने जदो बीज धरती विच जम पैंदा। किकर दे बीज नू कोई कंधा नहीं, कदी हथ विच लै के आपां बीज मलिए, कदी सानू बीज विचों कंधे नहीं प्रतीत होए, पर जदों वह बीज धरती विच बीज दिने उहदे विचों फिर रुख ते कंडे पैदा हुंदे ने। वासना दा फुरना कदी दुखदाई नहीं भासिया, पर जदों यह बीज पुंगर के जीवन बनता उहदे विचों ही दुख निकलता। भाई साहब ने कहा एक बीज है जिहदा फिर अगे जीवन का विस्तार हुंदा। भाई तर बाबा भगत तरलोचन जी उहनां दी व्याख्या असी शब्द पढ़ देने हां, क्योंकि अर्थ उहदे बड़े सौखे ने। अरी बाई, बाई दा अर्थ है भैन, मालवे वाला शब्द बाई नहीं, बाई दा अर्थ भरा नहीं, इत्थे बाई दा अर्थ है भैन। भगत जी ने शब्द वरत्या अरी बाई, नामदेव जी ने शब्द वरत्या री बाई, बेदी दे ना जाई। वो कहिंदे ने अरी बाई गोविंद नाम मत भी सर कर बंदे तू बंदगी जिचर घट मैं छा। हो सकता है आखरी सवास किस वक्त तेरा आ जाए, ते जे हर सवास ओदी बंदगी विच रहा ते आखरी सवास ओदे सिमरन च निकल गया ते आखरी सवास भी एक बीज कै सच एवे सिमरन विच निकलिया होया सवास भी तेरी जिंदगी नु सोहणिया बना दे। ओ अमर पद है, ओ अमर जीवन है। साहब ने फरमाया अरी बाई गोविंद नाम मत बीसरे। ते महाराज जे अंतले समय किसे नु चेते ना रखे, अंतले सवास विच कोई होर ख्याल बन जाए होर फुरना बने ते उन्हां कह जो बीज बीजेगा सच एवे ओही जीवन दा रुख उगेगा। पहला बचन है उन्हां दा ओ पढ़ने अंतकाल जो लक्ष्मी सिमरै, असल चो फुरना है एक बीज है। अंतकाल जो लक्ष्मी सिमरै ऐसी चिंता मैं जे मरै सर्प जोन बल बल ओतर, क्योंकि उस निक्के जा फुरने ने अगे जीवन बना दिता। अंतले समय सिर माया करदा मर गया। ते गुरु ग्रंथ साहिब कहिंदे ने माया भी फुरना अगला जन्म अगली जोन सर्प दी बना दिंदा। इस तो अगे बचना अंतकाल जो इस्त्री सिमरै, पर केवल इस्त्री नहीं सिर्फ एक तन दी वासना नू लै के अंतला सवास निकले। ते महाराज कहिंदे वेतवा जोन वल वल औतरै, अंतकाल जो लड़के सिमरै ऐसी चिंता मैं जे मरै सूकर जोन वल वल औतरै। अंतकाल जो मंदर सिमरै अपने घर नू चेते करदिया प्राण निकल जा, अंतला सवास अपने मकान नू महल नू चेते करदिया निकले। अंतकाल जो मंदर सिमरै ऐसी चिंता मैं जे मरै प्रेत जोन वल वल औतरै, पर अंतकाल जो नारायण सिमरै जे उहदे अंदर परमात्मा दी बंदगी दा ख्याल उहदा अंतला सवास सिमरन विच निकले बंदगी विच निकले। ते महाराज उहदा फल की कहन लगे अंतकाल जो नारायण सिमरै ऐसी चिंता मैं जे मरै बदर त्रिलोचन ते नर मुक्ता पीतांबर वाकै हृदय बसै। धन गुरु ग्रंथ साहिब दा गुजरी राग दा पदा है। सिर्फ एक बेनती है कि जैसा अंदर दा ख्याल अंतले समय जैसी साड़ी सुरत सच एवे जिधर साड़ी सुरती है जिधर सिहो जै साडे अंदर ख्याल ने जिहो जी वासना नू मुख रख के बंदे दा सवास निकलदा है ओ वासना दा बीज की एदे वास्ते जन्म मरण दा ताना बन जांदा। भाई नंद लाल साहब उन्होंने कहा परमात्मा मेरे अंदर एक तांग सी जिन्हें मैनू आ जिस्म दिता, मेरी तांग संसार दे पदार्थ मानन दी नहीं। कहन लगे असल विच मैं इस शरीर नू तां हासिल कीता, मेरे अंदर दा ख्याल फुरना सी कि तन मिले ते तेरी बंदगी रज के करां, ते जेकर तेरी बंदगी ही नहीं करनी ते मैनू इस कीमती शरीर विच रहन दा कोई शौक नहीं। उन्हां दी गजल दा पहला शेर है हवाए बंदगी, शब्द है हवाए आ हवानी, हवाए दा अर्थ तां अंदर दा फुरना। हवाए बंदगी अवुर्द दर वजूद मरा, वजूद दा अर्थ बॉडी साडा जिस्म। कहिंदे तेरी बंदगी दी तांग तेरे बंदगी दी लोचा तेरी बंदगी दी खावश मैनू इस वजूद विच लैके आई कि तन मैं तां हासिल कीता मैं तन लैके तेरी बंदगी कर सका। हवाए बंदगी अवुर्द दर वजूद मरा, वगर ने जो के चुनी आमदन नाबूद मरा, जे शरीर लै के तेरी बंदगी नहीं करनी ते मेनू इस शरीर विच रहन दा कोई शौक नहीं। महाराज जी ने कहा उस कादर दी बंदगी सिमरन ही एक पुल है, इउं समझ लो सिमरन एक पुल है जेड़ा परमात्मा नाल सानू जोड़दा पिया, सिमरन एक किरण है जेड़ी परमात्मा रूपी सूरज विचों निकलदी है ते मनुख दे अंदर नू पूर्ण खड़ाओ दिंदी है। सतगुरु कहिंदे जिन्नी देर तक तेरे सवास ने ओनी देर तक तू बंदगी कर। दो चीजां खास करके बंदगी विच रुकावट बनदियां ने, वैसे तो अनेकां माया दे शलावे ने है ओदी खेड। कबीर साहब ने तो कहा कि कबीर आई मुझे पै अन करे कर भेस, हम राखे गुर अपने उनकी नो आदेश। जां साहब ने कहा रंगी रंगी भांति कर कर जिनसी माया जिन उपाय, कई कौतक वरता के आई रोकण वास्ते, पर दो खास करके रुकावटां ने बंदगी विच बन दियां। پر جدو کوئی جڑ جاتا ہے سچ اے دونوں ہی وہ کھنڈا جاتا ہے زندگی وچ وہ رکاوٹ رکاوٹ نہیں ایک تا ات دا سکھ جدو ہوندا ہے سچائی اے کئی باری وہ بھی رکاوٹ بن جاتا ہے دوسرا جدو بندے دے شریر تے پروار وچ ات دا دکھ ہوندا ہے تے ات دا دکھ بھی کئی باری ساڈے واسطے رکاوٹ بن جاتا ات دا سکھ تے ات دا دکھ یہ دونوں رکاوٹ بنتے ہیں جدو سکھ ہوندا ہے کوئی ایسا ورلا ورلا جنمے ہے کہ جدے کول سکھ آیا ہووے پربتا آئی ہووے تے او دے اندر خنکار نہ گیا ہووے اے تا قدرتی طور تے جدو پدوی تن پدار تے سکھ آندے نے خنگتا بیج تا اپنے آپ ہی نال آ جاندا تلسی جی نے کیا کہ وہ جنمیو ایسو جگ ماہی پربتا پائے جاس مد ناہی کوئی جمیا ایسا جدے کول پربتا ہووے تے خنکار نہ نال آیا ہووے ایک سبھاک ہے جدو بندے کل سہولت ہوندی ہے اندر دی خنگتا دی چوٹ زیادہ گہری ہو جاندی ہے ستگرو نے دو ہی بچن کہے مانج کی وار دے دو شلوک نے ایک وچ ات درجے دا سکھ تے ایک وچ ات درجے دا دکھ پر دونوں دی اخیرلے شلوک دی سمپنتا دونوں دی ایکو تک نال ہوندی گرو نانک صاحب دے بچن مہاراج کہندے ہے پرماتما تسی اینا کو سکھ دے دے وہ کہ میرے واسطے اب پانی دے پرے ہوئے دریا نظر پر کے دیکھاں تے پانی نی دودھ بن جائے ایڈا وڈا سکھ کیونکہ ہندوستان وچ سب تو وڈا سکھ اینو منگ دے سن دودھ پتر تے تن میرے واسطے پانی دیاں ندیاں دریا اے دودھ دے بن جان تے جتنی زمین دی پئی ہوئی مٹی ہے میں سپرش کراں تے میرے واسطے مٹی وی مٹی شکر بن جائے جتنے زمین اتے اگے ہوئے پیڑ پودے نے رکھ نے یہ سارے رکھاں دے پتے ہیرے موتی تے چاندی بن جان جے میں پہاڑاں ول نظر مارا وہ چمکدا ہویا سونا بن جائے جے اینی سکھ تو میرے گھر وچ دے دیویں ایک کرپا کری میں دریا ندیاں دودھ دیاں بھریاں دیکھ کے مٹی نو شکر بنی دیکھ کے سونا چاندی ہیرے موتیاں دی چمک دے کے کدے تیری بندگی نہ چھڈ بواں سب کچھ لے کے بھی میرے اندر دا چاہ اے بنیا رہے کہ میں تیری بندگی کرنی یہ شلوک ہے ندیاں ہوویں تینواں تینو دا ارتھ ویسے ہوندا گاں اسی تینواں دا بھاو ارتھ لواں گے کہ دودھ دیاں ندیاں ندیاں ہوویں تینواں سم ہووے دودھ کیو سگلی ترتی شکر ہووے خوشی کرے نت جیو پربت سونا روپا ہووے اوپر لال جڑاؤ مہاراج کہندے تی تو ہے سالانا آکھن لہے نا چاہو ایک کرپا کر اینا سکھ لے کے میرے اندر دا چاہ اے بنیا رہے میں تیری سلوتا کردا رہا ہن بندہ سوچے گا کہ جدے کو لینے سکھ نے وہ تا سلائے گا ہن ایک پاسے ات دا سکھ پر مہاراج کہندے دوجے پاسے جے دکھ آ جائے تے او دکھ وی شکھر دا او دکھ اے نہیں کہ بخار چڑھ جائے او دکھ او نہیں کہ کتے تھوڑا بہتا پیسے دا نقصان ہو جائے کہن لگے من لیا جائے اینا وڈا میرے تن نو دکھ لگ جائے ڈاکٹر حکیم تے وید جواب دے دے بھی تیرا علاج کوئی نہیں کتے بھی تیرا بچا نہیں تے ایک میں عرض کراں میں ڈاکٹر حکیم وید کیا ہے پر گربانی دی جڑی کھیڈ ہے نا اے نہیں کہ ان پڑھتا دی میں گل کوئی کر لگا جڑی روحانیت ہے جڑی ادھیاتمک اوستھا ادھیاتمک جیون ہے جتھے دنیا دی بدھی ختم ہوندی ہے سچ اے ادھیاتمک ادھیاتمتا آتمک جیون پرمارگ دی اوتھے شروعات ہوندی بھائی ویر سنگھ نے ایک شبد کیا سی کہن لگے جنہ اونچائیاں اتے بدھی کھمب سار ڈٹھی ملو ملی دل اوتھے مار دا اڑاریاں بدھی دی پہنچ بندگی تک نہیں چیتے رکھو بدھی دی کوئی سیما ہے عقل والا اوتھوں تک کیویں پہنچے گا اقبال نے ایک شبد کیا سی کہن لگا عقل والا رب دی دہلی تک پہنچ جاندا ہے پر بد قسمتی وے عقل والے نو دروازہ کھولن دی جاچ نہیں ہوندی دہلی تک پہنچدا ہے گلاں کر دیا بالکل سدھ کر دیندا ہے پر اودے کول بھاونا نہیں کیونکہ اودے گھر دے دروازے جے عقل نال کھول دے ہوندے تے سارے سیانے ہی رب نوں پا جاندے پر گرو نے سیانیاں نوں وی کہہ دتا کہ گر کی ماتو لے اے آنے بھگت بنا بو ڈوبے سیانے کہنا او پہنچ جاندا پر جیڑی اندر دی بھاونا ہے بھائی صاحب کہندے جنہ اونچائیاں اتے بدھی کھمب ساٹ ٹٹھی ملو ملی دل اوتھے ماردا اڑاریاں پیالے ان دیکھ نال بول لگ جان اوتھے راستے سرور آوے چوما آن پیاریاں گیانی سانو ہوڑ دے تے وہمی ٹولا آکھ دے کہندے کسے گیانی کول گل کر بندگی دی او کرے گا چھڈ پرا تو کس وہم چ پے گی سچی گل ہے او گل کہے گا تو کہڑے پاسے تر پے تو کرم کانڈی بن گئے او کہندے گیانی سانو ہوڑ دے تے وہمی ٹولا آکھ دے مارے گئے نے او جنہ لائیاں بدھوں پار تاریاں بھائی صاحب کہندے بیٹھ وے گیانی بدھی منڈلے دی قید وچ ولولے دے دیش میری لگ گئیاں یار میں ایک بینتی کراں کہ دیکھو جتھے دنیا دی ہر حرکت بند ہوندی حرکت شبد میں ورتے یتن اتھوں رب دی حرکت شروع ہوندی ہے ایک میں صرف دو پرمان عرض کر دینا کیونکہ تسے سارے بانی پڑھن والے ہو گرو تیگ بہادر صاحب دا سی دوہرا پڑھنے پتہ نہیں مینوں پڑھ کے آنا سیس گنج صاحب ایج کی کسا کر دیا عرض اگے بھی کری دے سن پر بڑا بڑا ایک ترواس ملیا اس دن کسا کر دیا وہ شبد سی ایک تا کچھو نہ ہو تو پائے تے بندہ کہندا بس کہانی گئی کچھ نہیں ہو سکتا کچھو نہ ہو تو پائے تو بعد اسے گرو نے کیا سب کچھ ہو تو پائے تیان دیا جی پہلے بچن وچ کہا کچھو نہ ہو تو پائے بندن پہ گئے نے مصیبتاں نے گھیر لیا ہر بندہ کہندا پیا تیرے بچن دی کوئی امید نہیں کئی وری آرتھک پکھوں بندہ ڈب جائے تے رشتے دار بھی کہندے نے ہن مدد کنے کرنی اے نو ڈبے نو کنے باہر کڈنا اے دی کوئی امید نہیں بندہ بیمار ہو جائے ڈاکٹر بھی کہہ دیندے نے سچ اے وے ساڈے کول کوئی دوا نہیں اے دے بچن دی کوئی امید نہیں جے آچرن پکھوں بھی آدمی ڈگ جاوے تے ساڈا سماج کہن لگ پیندا چھڈو اے تاں گرک گیا ہن اس بندے دی کوئی آس نہیں بس فرق تھوڑا جا اینا ہے ساڈا سماج سڑک تے ڈگیاں ہویاں نوں تاں چکن نوں تیار ہے پر جیون دے پند تے ڈگیاں ہویاں تو نفرت کردا بس اینا کو فرق ہے سڑک تے ترنے ہیں کوئی ایکسیڈنٹ ہوئے رشتے دار نام ہی ہوئے تے اپا یتن کرنے ہیں بھی اس بندے دی ہیلپ کرو جڑا ڈگیا اس جان دے بھی نہیں سڑک تے ڈگے ہوئے نوں تاں سارے چکن نوں تیار نے پر جدو زندگی دے ٹریک تو کوئی تھڑک جاندا ہے نا او دی بدنامی کیتی جاندی ہے اونا ڈگیاں ہویاں نوں کیول بابا نانک ہی چکدا جڑا جیون دے پن تو تھڑک دے میں بینتی کراں جیون پکھوں وی کوئی نکل جائے اسی کہنے ہاں کوئی اپاہ نہیں پر دیکھو ستگرو نے کڈی وڈی ترواس دتی پہلا بچن کیتا بل چھٹ کے او ایدے جننے مرضی ارث وستار نال کر آتمک بل کر لو شریرک بل کر لو تن دا بل کر لو جو کوئی بھی ساڈے کول طاقت ہے او طاقت چلی گئی بل چھٹ کے او بندن پرے کچھو نہ ہو تو پائے سماج کہندا ہن کوئی اپا نہیں کوئی یتن نہیں کچھو نہ ہو تو پائے کہو نانک اب اوٹ ہر گج جو ہو سہائے تے اگے مہاراج دھیرے دیندے نے نہیں جے بل چھٹکیا ہے او واپس آ سکدا ہے جے بندن پہ گئے نے بندن ٹوٹ سکدے نے جے تو پھنس گئے نکل سکنا ہے کہن لگے بل ہو وا بندن چھٹے سب کچھ ہو تو پائے نانک سب کچھ تمہارے ہاتھ میں تمہیں ہوت سہائے بس آ دو شبد کچھو نہ ہوت اپائے سنسار کہندا ہے سب کچھ ہوت اپائے ایک ادھیاتمک جیون کمان والا کہندا میں بینتی کیتی کر بندے تو بندگی اس توک والی کی دیکھو پہلی گل ات دا سکھ او بھی رکاوٹ ہے دوجا حضور نے کیا ات دا دکھ آ جائے شریر نو من لو روگ لگ جائے ڈاکٹر وید حکیم سارے کہہ دین اے دے بچن دی امید نہیں ایک تانو روگ لگ گیا تے دوجا سماج ورودھ وچ اٹھ کھلوتا کوئی بھی اپنا نہیں ہر بندہ نفرت کردا ہے تے مہاراج کہندے نے کلا سماج نہیں کہ حکومت والے بادشاہ راجے ਉਹ ਵੀ ਖੂਨ ਦੇ ਪਿਆਸੇ ਬਣ ਕੇ ਘਰ ਟਿਕਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਨੇ ਜੇ ਏਡਾ ਵੱਡਾ ਦੁੱਖ ਵੀ ਜ਼ਿੰਦਗੀ ਚ ਆ ਪਏ, ਇੱਕ ਕਿਰਪਾ ਕਰੀ ਮਾਲਕ, ਮੈਂ ਇੰਨੇ ਵੱਡੇ ਦੁੱਖ ਵਿੱਚ ਵੀ ਤੇਰੀ ਬੰਦਗੀ ਨਾ ਕਿਤੇ ਛੱਡ ਦੇ। ਸਤਿਗੁਰੂ ਦੇ ਬਚਨ ਨੇ ਪਹਿਲਾ ਸੀ ਕਿ ਨਦੀਆਂ ਹੋਵੇ ਧੇਣਵਾਂ, ਉਸ ਵਿੱਚ ਅਗਲਾ ਸ਼ਲੋਕ ਹੈ ਜੇ ਦੇਹ ਹੈ ਦੁੱਖ ਲਾਈਐ, ਜੇ ਬੋਡੀ ਨੂੰ ਦੇਹ ਨੂੰ ਦੁੱਖ ਲੱਗ ਜਾਏ, ਪਾਪ ਗ੍ਰਹਿ ਦੋਇ ਰਾਹ, ਰਾਹੂ ਤੇ ਕੇਤੂ ਚਾਲ ਦੋਨਾਂ ਦੀ ਵਿਰੋਧ ਵਿੱਚ ਹੋ ਜਾਏ, ਸਮਾਂ ਮਾੜਾ ਆ ਜਾਏ, ਜੇ ਦੇਖ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਇ ਰਾਹ, ਰਤ ਤੀਣੇ ਰਾਜੇ ਸਿਰੇ ਉੱਪਰ ਰੱਖੀਐ, ਐਵੇਂ ਜਾਪੈ ਭਾਉ, ਤੀ ਤੂੰ ਹੈ ਸਲਾਹਣਾ ਆਖਣ ਲਹਿ ਨਾ, ਚਾਹੋ ਮਾਲਕ ਅੱਖ ਦਾ ਸੁੱਖ ਇਹ ਵੀ ਰੁਕਾਵਟ ਨਾ ਬਣੇ ਤੇ ਅੱਤ ਦਾ ਦੁੱਖ ਇਹ ਵੀ ਰੁਕਾਵਟ ਨਾ ਬਣੇ। ਖਜ਼ੂਰ ਨੇ ਕਿਹਾ ਤੂੰ ਬੰਦਗੀ ਕਰ, ਤੂੰ ਸਿਮਰਨ ਕਰ, ਤੂੰ ਉਹਦੀ ਯਾਦ ਵੀ ਜੁੜ। ਹੁਣ ਉਸ ਦੀ ਯਾਦ, ਉਹਦੀ ਬੰਦਗੀ ਸੱਚ ਇਹਦੇ ਉਹਦੀ ਰਹਿਮਤ ਨੂੰ ਸਾਡੇ ਅੰਦਰ ਅਡੋਲਦੀ ਹੈ। ਜਦੋਂ ਕੋਈ ਉਹਦੀ ਬੰਦਗੀ ਨਾਲ ਜੁੜਦਾ, ਉਹਦੇ ਅੰਦਰ ਸਾਰੇ ਉਹ ਗੁਣ ਪ੍ਰਵੇਸ਼ ਕਰਦੇ ਨੇ ਜਿਹਨੂੰ ਦਿਨ ਰਾਤ ਉਹ ਚੇਤੇ ਕਰਦਾ। ਉਸ ਬੰਦਗੀ ਕਰਨ ਵਾਲੇ ਵਿੱਚ ਇੰਨੀ ਵੱਡੀ ਸਮਰੱਥਾ ਹੈ। ਭਾਈ ਸਾਹਿਬ ਦੀ ਰਚਨਾ ਵਿੱਚ ਇੱਕ ਮੈਂ ਬੇਨਤੀ ਕਰਨਾ, ਉਹ ਕਹਿੰਦੇ ਨੇ ਜਿਸ ਬੰਦੇ ਕੋਲ ਬੰਦਗੀ ਦਾ ਲਿਬਾਸ ਹੈ, ਬੰਦਗੀ ਦਾ ਚੋਲਾ ਹੈ, ਕਹਿੰਦੇ ਨੇ ਉੱਪਰ ਪੂਰਨਮਾਸ਼ੀ ਦੀ ਰਾਤ ਦਾ ਪੂਰਨਾ ਚੰਦਰਮਾ ਤੇ ਥੱਲੇ ਸਮੁੰਦਰ ਵਿੱਚ ਜਵਾਰ ਭਾਟਾ ਹੁੰਦਾ, ਪਾਣੀ ਦੀਆਂ ਲਹਿਰਾਂ ਉੱਠਦੀਆਂ, ਪਾਣੀ ਉਛਾਲੇ ਮਾਰਦਾ, ਉਹ ਕਹਿੰਦੇ ਨੇ ਪੂਰਨਮਾਸ਼ੀ ਦੀ ਰਾਤ ਨੂੰ ਮੈਂ ਦੇਖਿਆ ਕਿ ਚੰਦਰਮਾ ਦੀ ਖਿੱਚ ਨਾਲ ਸਮੁੰਦਰ ਉਛਾਲੇ ਖਾਂਦਾ, ਤੇ ਕਹਿੰਦੇ ਨੇ ਮੇਰੇ ਮਨ ਚ ਖਿਆਲ ਆਇਆ ਕਿ ਜਿਸ ਬੰਦੇ ਕੋਲ ਬੰਦਗੀ ਦਾ ਲਿਬਾਸ ਹੈ, ਇਸ ਪੂਰਨਮਾਸ਼ੀ ਦੇ ਚੰਦਰਮਾ ਤੋਂ ਲੈ ਕੇ ਇਸ ਸਮੁੰਦਰ ਦੀ ਗਹਿਰਾਈ ਤੱਕ ਹਰ ਖਜ਼ਾਨਾ ਉਹਦੇ ਚਰਨਾਂ ਵਿੱਚ ਰੱਬ ਰੱਖ ਦਿੰਦਾ ਜਿਹਦੇ ਕੋਲ ਬੰਦਗੀ ਦਾ ਚੋਲਾ ਆ ਜਾਏ। ਉਹ ਸ਼ੇਰ ਹੈ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ, ਜਿਸ ਕੋਲ ਬੰਦਗੀ ਦਾ ਲਿਬਾਸ ਹੈ ਉਹਦੇ ਸਾਹਮਣੇ ਬਾਦਸ਼ਾਹ ਦੀ ਖਿਲਤ ਤੇ ਬਾਦਸ਼ਾਹ ਦੇ ਸਰੋਪੇ ਕੀ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ, ਦੌਲਤੇ ਅੱਧ ਮਹਾ ਤਾਂ ਮਾਹੀ ਤੁਰਾਸ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਚੀਜ਼ ਉਹਦੀ ਗੁਲਾਮ ਹੈ ਜਿਹਦੇ ਕੋਲ ਪਰਮਾਤਮਾ ਦੀ ਬੰਦਗੀ। ਦੇਖੋ ਬੰਦਗੀ ਕਰਨ ਵਾਲਾ ਕਿਸੇ ਨੂੰ ਸ਼ੋ ਵੀ ਲਾ ਦੇਵੇ, ਸੱਚ ਇਹ ਉਹਦੇ ਅੰਦਰ ਵੀ ਕਿਰਪਾ ਦਾ ਸੰਚਾਰ ਹੋ ਜਾਂਦਾ। ਉਹ ਬਖਸ਼ਿਸ਼ ਵਰਦੀ ਇੱਕ ਘਟਨਾ ਬੜੀ ਪੁਰਾਤਨ ਹੈ, ਪਿਛਲੀ ਸਦੀ ਵਿੱਚ ਵਾਪਰੀ, ਸਾਖੀ ਰੂਪ ਕਹਿ ਲਓ। ਇਹਦਾ ਜ਼ਿਕਰ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਕੀਤਾ। ਮੈਂ ਅਕਸਰ ਭਾਈ ਸਾਹਿਬ ਦਾ ਜ਼ਿਕਰ ਬਹੁਤ ਕਰਨਾ ਕਿਉਂਕਿ ਜੋ ਕੁਝ ਉਹਨਾਂ ਲਿਖਿਆ ਹੈ ਉਹ ਉਹਨਾਂ ਦੇ ਜੀਵਨ ਵਿੱਚੋਂ ਨਿਕਲਿਆ, ਇਉਂ ਕਹਿ ਲਓ ਜੋ ਉਹਨਾਂ ਨੇ ਕਮਾਇਆ ਹੈ। ਉਹਨਾਂ ਨੇ ਇੱਕ ਬੜੀ ਸੋਹਣੀ ਘਟਨਾ ਦਰਜ ਕੀਤੀ ਕਿ ਇੱਕ ਨਗਰ ਦੇ ਅੰਦਰ, ਪਿੰਡ ਦੇ ਅੰਦਰ ਜ਼ਿਕਰ ਉਹਨਾਂ ਲੁਧਿਆਣੇ ਦੇ ਨੇੜੇ ਦਾ ਇੱਕ ਪਿੰਡ ਦਾ ਜ਼ਿਕਰ ਕੀਤਾ, ਨਾਮ ਨਹੀਂ ਲਿਖਿਆ। ਕਹਿੰਦੇ ਨੇ ਇੱਕ ਹਲ ਵਾਹਣ ਵਾਲਾ ਜ਼ਿਮੀਦਾਰ, ਖੇਤੀ ਕਰਨ ਵਾਲਾ ਕਿਰਸਾਨ, ਕਿਰਸਾਨੀ ਕਰਨ ਵਾਲਾ ਕਿਰਸਾਨ, ਉਹਦੇ ਉੱਤੇ ਵਾਹਿਗੁਰੂ ਦਾ ਤਰਸ ਹੋਇਆ, ਉਹ ਮੁਸ਼ਕ ਆ ਗਿਆ। ਪੁਰਾਣੇ ਸਮੇਂ ਤੁਸੀਂ ਜਨਮ ਸਾਖੀ ਪੜ੍ਹੋ ਤੇ ਲਿਖਦੇ ਨੇ ਤਪਾ ਮੁਸ਼ਕਿਆ ਹੈ, ਮੁਸ਼ਕਿਆ ਦਰ ਤੇ ਜਿਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪੈਂਦੀ, ਜਿਸ ਕੋਲ ਨਾਮ ਦੀ ਬਰਕਤ ਹੈ। ਕਹਿੰਦੇ ਉਹ ਹਲ ਵਾਹੁੰਦਾ ਹੈ ਪਰ ਉਹਦੇ ਉੱਤੇ ਵਾਹਿਗੁਰੂ ਦਾ ਤਰਸ ਤੇ ਬੰਦਗੀ, ਨਾ ਤਾਂ ਸਹੂਲਤਾਂ ਦੀ ਮੁਥਾਜ ਹੈ। ਤੇ ਮੈਂ ਉਸ ਦਿਨ ਖੇਲਰਾਂ ਵੀ ਅਰਜ਼ ਕੀਤੀ, ਬੰਦਗੀ ਰੁਪਈਏ ਦੀ ਮੁਥਾਜ ਨਹੀਂ। ਜੇਕਰ ਕੋਈ ਇਹ ਕਹੇ ਜੀ ਮੇਰੇ ਕੋਲ ਬਹੁਤ ਸਾਰੇ ਰੁਪਈਏ ਹੋ ਜਾਣਗੇ ਤੇ ਫਿਰ ਸਿਮਰਨ ਕਰਾਂਗਾ, ਉਹ ਬੰਦਾ ਬਿਲਕੁਲ ਬਹਾਨੇਬਾਜ਼ੀ ਕਰ ਰਿਹਾ। ਬਾਣੀ ਤਾਂ ਸਹੀ ਉਹਨਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਵੇਰੇ ਰੋਟੀ ਪੱਕਦੀ ਸੀ ਤੇ ਸ਼ਾਮ ਨੂੰ ਦਿਹਾੜੀ ਕਰਕੇ ਆਟਾ ਲਿਆਉਂਦੇ ਸੀ। ਕਬੀਰ ਸਾਹਿਬ ਉਹਨਾਂ ਕੋਲ ਧਨ ਦੀ ਕੋਈ ਸਹੂਲਤ ਨਹੀਂ, ਜੇ ਧਨ ਦੇਖੋ ਤੇ ਘਰ ਵਿੱਚ ਕਿਉਂ ਕਲੇਸ਼ ਪੈ ਗਿਆ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਇਹ ਘਰ ਵਿੱਚ ਕਿਉਂ ਲੈ ਰੋਲਾ ਪੈ ਗਿਆ। ਕਿ ਜਬ ਕਿ ਹਮਾਰੇ ਕੁਲ ਕੌਣੈ ਰਾਮ ਕਹਿਓ, ਜਬ ਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਬਹਿਓ। ਦੁਨੀਆਂ ਦਾ ਧਨ ਮਥਾਜ ਨਹੀਂ ਬੰਦਗੀ ਦਾ, ਜੇ ਕਹੀਏ ਵੀ ਧਨ ਹੋਵੇਗਾ ਤੇ ਬੰਦਗੀ ਕਰਾਂਗੇ, ਬਹਾਨਾ ਹੈ, ਬਿਲਕੁਲ ਝੂਠ ਹੈ, ਕਦਾ ਚਿਤ ਨਹੀਂ। ਜਿਤਨੇ ਫਕੀਰ ਨੇ ਉਹ ਝੋਂਪੜੀਆਂ ਅਟਾਰੀਆਂ ਵਿੱਚੋਂ ਤਾਂ ਕੋਈ ਟਾਵਾਂ ਟਾਵਾਂ ਉੱਠਦਾ। ਇੱਕ ਵਿਦਵਾਨ ਨੇ ਭਗਤ ਬਾਣੀ ਬਾਰੇ ਬੋਲਿਆ, ਉਹਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿੰਦਾ ਬਹੁਤ ਮਹਾਵੀਰ ਕ੍ਰਿਸ਼ਨ ਰਾਮ ਚੰਦਰ, ਕਹਿੰਦਾ ਇਹ ਵੀ ਹਿੰਦੁਸਤਾਨ ਵਿੱਚ ਪੈਦਾ ਹੋਏ ਕਹਿੰਦਾ ਕਬੀਰ ਨਾਨਕ ਰੈਦਾਸ ਨਾਮਦੇਵ ਇਹ ਵੀ ਹਿੰਦੁਸਤਾਨ ਵਿੱਚ ਪੈਦਾ ਹੋਏ ਪਰ ਕਹਿਣ ਲੱਗੇ ਦੋਨਾਂ ਧਰਾਵਾਂ ਵਿੱਚ ਅੰਤਰ ਹੈ, ਇੱਕ ਬਗੀਚੇ ਦੇ ਫੁੱਲ ਨੇ ਤੇ ਦੂਜੇ ਜੰਗਲ ਵਿੱਚ ਖਿੜੇ ਹੋਏ ਫੁੱਲ। ਉਹਨਾਂ ਕਿਹਾ ਬਗੀਚੇ ਤੇ ਜੰਗਲ ਦੇ ਫੁੱਲ ਕਿਵੇਂ? ਉਹ ਕਹਿੰਦਾ ਦਰਅਸਲ ਮਹਾਵੀਰ ਬੁੱਧ ਕ੍ਰਿਸ਼ਨ ਤੇ ਰਾਮ ਜੀ ਇਹ ਰਾਜੇ ਨੇ ਪਰ ਰਵਿਦਾਸ ਕਬੀਰ ਨਾਮਦੇਵ ਨਾਨਕ ਇਹ ਆਮ ਲੋਕਾਂ ਵਿੱਚ ਉੱਠੇ ਨੇ। ਕਹਿਣ ਲੱਗੇ ਇਹਨਾਂ ਫੁੱਲਾਂ ਨੂੰ ਕਾਦਰ ਨੇ ਜੰਗਲ ਵਿੱਚ ਖੇੜਾ ਦਿੱਤਾ, ਬਾਕੀਆਂ ਨੂੰ ਤਾਂ ਰਾਜ ਭਾਗ ਦਾ ਸੁਖ ਸਭ ਕੁਝ ਪ੍ਰਾਪਤ। ਧੰਨ ਬੰਦਗੀ ਦਾ ਮੁਥਾਜ ਨਹੀਂ। ਇੱਕ ਹੋਰ ਬੇਨਤੀ ਕਰਾਂ, ਜਾਤ ਬੰਦਗੀ ਦੀ ਮੁਥਾਜ ਨਹੀਂ ਕਿ ਜੇ ਫਲਾਣੀ ਜਾਤ ਵਾਲਾ ਹੋਵੇਗਾ ਤਾਂ ਉਹ ਸਿਮਰਨ ਕਰੇਗਾ। ਮੇਰੇ ਬਾਬੇ ਨਾਨਕ ਦਾ ਤਾਂ ਇੱਕ ਬੋਲ ਕੇ ਮੈਂ ਆਉਣਾ ਪ੍ਰਕਰਨ ਵਿੱਚ ਹੀ, ਕਰ ਬੰਦੇ ਤੂੰ ਬੰਦਗੀ। ਕਹਿੰਦੇ ਨੇ ਜੇ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਕੁਛ ਸਿਮਰਨ ਕਰਦਾ ਉਹਨੂੰ ਸ਼ਾਬਾਸ਼ ਦਿਓ, ਤੇ ਜੇ ਕਿਤੇ ਸ਼ੂਦਰ ਦੇ ਘਰ ਹੋ ਕੇ ਕੋਈ ਬੰਦਗੀ ਕਰਦਾ ਉਹਨੂੰ ਕੀ? ਕਹਿਣ ਲੱਗੇ ਮੇਰੀ ਚਮੜੀ ਲਾ ਕੇ ਉਹਦੇ ਪੈਰਾਂ ਦੀ ਜੋੜਾ ਬਣਾ ਦਿਓ, ਜਿਹੜਾ ਦੁਨੀਆਂ ਦੀਆਂ ਠੋਕਰਾਂ ਖਾ ਕੇ ਵੀ ਰੱਬ ਦਾ ਸ਼ੁਕਰ ਕਰਦਾ। ਬਚਨ ਹੈ ਜਾਤ ਕੁਲੀਨ ਸੇਵਕ ਜੋ ਹੋਏ, ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਨੀਆਂ ਪਹਿਰੈ ਸੋ। ਜਾਤ ਮੁਥਾਜ ਨੀ ਬੰਦਗੀ ਦੀ, ਜੇ ਤੇ ਰੱਖਿਓ ਜਾਤ ਚੰਗੀ ਹੋਵੇ ਇਸ ਕਰਕੇ ਬੰਦਗੀ ਨਹੀਂ। ਬੰਦਗੀ ਨੂੰ ਕਿਸੇ ਚੀਜ਼ ਦੀ ਮੁਥਾਜਗੀ ਨਹੀਂ, ਧਨ ਦੀ ਮੁਥਾਜਗੀ ਨਹੀਂ, ਦੌਲਤ ਦੀ ਮੁਥਾਜਗੀ ਨਹੀਂ, ਪਦਵੀ ਦੀ ਮੁਥਾਜਗੀ ਨਹੀਂ। ਹਾਂ ਬੰਦਗੀ ਜੇ ਮੁਥਾਜ ਕਹੇ ਤੇ ਸਿਰਫ ਇੱਕ ਚੀਜ਼ ਦੀ, ਉਹਨੂੰ ਅੰਦਰ ਦੀ ਭਾਵਨਾ ਚਾਹੀਦੀ ਹੈ। ਜਿੱਥੇ ਰੱਬ ਲਈ ਭਾਵਨਾ ਪੈਦਾ ਹੋ ਜਾਏ ਬੰਦਗੀ ਨੂੰ ਭਾਗ ਵੀ ਉੱਤੇ ਲੱਗਦਾ, ਜੇ ਭਾਵਨਾ ਨਹੀਂ ਤਾਂ ਬੰਦਗੀ ਕਿਵੇਂ? ਮੈਂ ਬੇਨਤੀ ਕਰਾਂ ਕਿ ਉਹ ਜ਼ਿਮੀਦਾਰ ਖੇਤਾਂ ਵਿੱਚ ਖਲ ਵਾਹ ਰਿਹਾ, ਭਾਈ ਸਾਹਿਬ ਦੀ ਗੁਰਮੁਖ ਸਿੱਖਿਆ ਵਿੱਚ ਇਹ ਘਟਨਾ, ਤੇ ਜੇਠ ਦਾ ਮਹੀਨਾ ਤੱਪੇ ਪਿਆ ਸੂਰਜ ਤੇ ਉਹਨੇ ਆਪਣਾ ਹਲ ਛੱਡਣ ਤੋਂ ਬਾਅਦ ਖੂਹ ਜੋਲਿਆ। ਬਲਦਾਂ ਨੂੰ ਆਪ ਨੂੰ ਪਤਾ ਸੀ ਹਲਟ ਵਾਲੇ ਖੂਹ ਗਾਦੀ ਤੇ ਬੈਠਾ ਤੇ ਸੂਰਜ ਢਲਦਾ ਪਿਆ, ਤੇ ਇੰਨੀ ਦੇਰ ਨੂੰ ਸਾਹਮਣੇ ਇੱਕ ਸੱਜਣ ਤੁਰਿਆ ਹੁੰਦਾ, ਉਹਦੇ ਸਿਰ ਤੇ ਛੋਟੀ ਜੀ ਕੇਸਕੀ, ਛੋਟੀ ਦਸਤਾਰ, ਗੱਲ ਉਹਨੇ ਸਾਦਾ ਦਾ ਚੋਲਾ ਪਾਇਆ ਤੇ ਉਹ ਸਿੱਧਾ ਆ ਕੇ ਖੂਹ ਤੇ ਰੁਕ ਗਿਆ। ਉਹਨੇ ਖੂਹ ਤੇ ਗਾਦੀ ਤੇ ਬੈਠੇ ਹੋਏ ਜੱਟ ਨੂੰ ਦੇਖ ਕੇ ਜ਼ਿਮੀਦਾਰ ਨੂੰ ਕਿਹਾ, ਕਿਸਾਨ ਨੂੰ, ਕਹਿਣ ਲੱਗਾ ਪਿਆਸ ਬੜੀ ਲੱਗੀ ਏ, ਰੋਕ ਕੇ ਖੂਹ ਪਾਣੀ ਪਿਲਾ ਦੇਗਾ? ਉਹਨੇ ਕਿਹਾ ਬਾਬਾ ਮੈਂ ਵੀ ਬਲਦ ਛੱਡਨੇ ਸਨ, ਤੂੰ ਆ ਗਏ ਤਾਂ ਮੈਂ ਤੈਨੂੰ ਪਾਣੀ ਪਿਲਾਨਾ, ਤੂੰ ਬੈਠ ਇੱਥੇ। ਉਹ ਗੁਰਸਿੱਖ ਸੀ ਕਰਨੀ ਕਮਾਣੀ ਵਾਲਾ, ਉਹ ਬੈਠ ਗਿਆ ਤੇ ਕਹਿੰਦੇ ਜ਼ਿਮੀਦਾਰ ਨੇ ਬਲਦ ਛੱਡੇ ਤੇ ਟਿੰਡ ਖੋਲੀ। ਆਪ ਨੂੰ ਪਤਾ ਟਿੰਡਾਂ ਲੋਹੇ ਦੀਆਂ ਖੁੱਲ ਜਾਂਦੀਆਂ ਸਨ, ਪਾਣੀ ਪਿਆਣ ਲੱਗਾ ਇੱਕੋਦਮ ਪਿੱਛੇ ਹਟ ਗਿਆ। ਸਾਧੂ ਨੇ ਕਿਹਾ ਪਾਣੀ ਪਿਲਾ ਦੇ ਤੂੰ ਪਿੱਛੇ ਕਿਉਂ ਹਟਿਆ? ਕਹਿੰਦਾ ਬਾਬਾ ਰੁਕ ਜਾ, ਗਾਂ ਚੋਣ ਦਾ ਵੇਲਾ ਹੋ ਗਿਆ, ਗਰਮੀ ਬੜੀ ਪੈਂਦੀ ਪਈ ਏ, ਮੈਂ ਇਸ ਟਿੰਡ ਵਿੱਚ ਚਾਰ ਕਤਾਰਾਂ ਦੁੱਧ ਦੀਆਂ ਮਾਰਦਿਆਂ ਤੈਨੂੰ ਕੱਚੀ ਲੱਸੀ ਪਿਆਉਂਦਾ, ਤੂੰ ਕੀ ਯਾਦ ਕਰੇਗਾ ਵੀ ਖੂਹ ਤੇ ਆਇਆ? ਕਹਿੰਦੇ ਨੂੰ ਟਿੰਡ ਖੋਲ ਕੇ ਪਾਣੀ ਵਿੱਚ ਗਾਂ ਚੋ ਦਿੱਤੀ, ਉਹਦੇ ਦੁੱਧ ਚੋ ਦਿੱਤਾ, ਕੱਚੀ ਲੱਸੀ ਬਣ ਗਈ। ਉਸ ਫਕੀਰ ਨੂੰ ਸਾਧੂ ਨੂੰ ਪਿਲਾ ਦਿੱਤੀ ਗੁਰਮੁਖ ਨੂੰ। ਇਹ ਮਿੱਥ ਨਹੀਂ ਹਕੀਕਤ ਹੈ। ਜਦੋਂ ਸਾਧੂ ਨੇ ਕੱਚੀ ਲੱਸੀ ਪੀਤੀ ਤੇ ਉਹਨੇ ਹੱਸ ਕੇ ਰੱਜਣ ਤੋਂ ਬਾਅਦ, ਦੁੱਧ ਕੱਚੀ ਲੱਸੀ ਪੀਣ ਤੋਂ ਬਾਅਦ ਹੱਸ ਕੇ ਕਹਿੰਦਾ, ਉਹ ਕਿਸਾਨ ਜ਼ਿਮੀਦਾਰਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਭੁੱਖ ਵੀ ਲੱਗੀ ਸੀ? ਮੈਂ ਤਾਂ ਸਿਰਫ ਪਾਣੀ ਮੰਗਿਆ, ਮੈਨੂੰ ਪਿਆਸ ਸੀ ਤੇ ਤੈਨੂੰ ਪਤਾ ਲੱਗਾ ਮੈਨੂੰ ਭੁੱਖ ਵੀ ਲੱਗੀ ਏ। ਉਹ ਕਹਿੰਦਾ ਬਾਬਾ ਮੈਂ ਕੋਈ ਅੰਤਰਜਾਮੀ ਨਹੀਂ, ਸਵੇਰੇ ਹੱਲ ਆਉਂਦਾ ਸ਼ਾਮ ਨੂੰ ਘਰ ਜਾਂਦਾ, ਪਰ ਮੈਨੂੰ ਪਤਾ ਸੀ ਕੱਚੀ ਲੱਸੀ ਮੈਂ ਵੀ ਪੀਣੀ ਏ। ਮੇਰੀ ਆਤਮਾ ਨੇ ਕਿਹਾ ਜੇ ਫਕੀਰ ਆਇਆ ਪਾਣੀ ਮੰਗਿਆ ਤੂੰ ਕੱਚੀ ਲੱਸੀ ਪਿਆ। ਨਾਲ ਹੱਸ ਕੇ ਕਹਿੰਦਾ ਬਾਬਾ ਮੇਰੇ ਗਰੀਬ ਕੋਲ ਜੋ ਕੁਛ ਸੀ ਮੈਂ ਤੈਨੂੰ ਦੇ ਦਿੱਤਾ। ਉਹ ਸਾਧੂ ਦੀਆਂ ਅੱਖਾਂ ਭਰ ਰਹੀਆਂ। ਭਾਈ ਸਾਹਿਬ ਲਿਖਦੇ ਨੇ ਉਹਨੇ ਗੱਲ ਕਈ ਬਾਂਹ ਪਕੜ ਕੇ ਕਹਿੰਦਾ ਬੈਠ ਬੈਠ ਮੇਰੇ ਕੋਲ, ਜੋ ਤੇਰੇ ਕੋਲ ਸੀ ਤੂੰ ਮੈਨੂੰ ਦੇ ਦਿੱਤਾ ਤੇ ਜੋ ਕੁਝ ਮੇਰੇ ਕੋਲ ਮੈਂ ਤੈਨੂੰ ਦੇ ਕੇ ਜਾਂਦਾ। ਉਹ ਹੱਸ ਕੇ ਕਹਿੰਦਾ ਬਾਬਾ ਤੇਰਾ ਤਾਂ ਚੋਲੇ ਨੂੰ ਜੇਬਾਂ ਵੀ ਨਹੀਂ, ਤੂੰ ਕੀ ਦੇਣਾ ਮੈਨੂੰ? ਉਹਨੇ ਮਜ਼ਾਕ ਜਿਹਾ ਕਰ ਦਿੱਤਾ, ਕਹਿੰਦਾ ਐਸ ਚੋਲੇ ਨੂੰ ਜੇਬਾਂ ਨਹੀਂ ਪਰ ਅੰਦਰ ਵਾਲੀ ਜੇਬ ਗੁਰੂ ਨਾਨਕ ਨੇ ਭਰੀ ਪਈ ਏ, ਤਾਂ ਮੈਂ ਤੈਨੂੰ ਕੁਝ ਦੇ ਕੇ ਜਾਂਦਾ। ਮੈਂ ਇੱਕ ਬੇਨਤੀ ਕਰਾਂ, ਦੇਖੋ ਅੱਜ ਸਾਡਾ ਸਿਸਟਮ ਸਾਰਾ ਅਸੀਂ ਦੇ 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 ਕਹਿ ਕੇ ਨਾ سچی گل بندگی کرن والیاں دا ستکار وی اندروں پلا دیتا ہے. اسی گربانی نو اکیڈمک ارتھاں چ لیاونا چاہنے ہاں. کھما کریو جو میں شبد کہہ رہی ہوں. اکیڈمک ودیا بڑی چنگی گل ہے پر اے دے ارتھ نہیں اکیڈمک ہو سکن گے کیونکہ اے تاں ان پو گیان ان پو نکلیا ہے اندروں تے ان پو نو مانن واسطے ان پو کی چاہی دے بودک اکھر دماغی اکھر ٹھیک ہے سیانپ نو اکل نو تیج کر دیں گے پر اندر دا ان پو ہوے گا تے شبد نو مانیا جائے تے شبد ہی ان پو دے وے گا. انہیں کہا بابا تو کی دیں گا وہ کہندا میرے کول جو کچھ ہے میں تینوں دے دینا. کہندے نے وہ خوش ہوئے انہیں سامنے بٹھا کے کو گل کہی کدی واہگرو کیا ہی. وہ کہندا بابا اے تا نہیں کیا پر جدو سویرے تمی ویلا کہندے سن امرت ویلے جدو امرت ویلے بابا بول دا نا ادو میں اٹھ کے حال پنجالی ضرور لے آنا. میں نہیں کیا پر کنا نو سنیا کہن لگے جے نہیں کیا تے میں ساری زندگی واہگرو ہی کیا. آ جو کچھ میرے کول میں تینوں دے دینا سامنے بٹھا کے شبد کیا بول واہگرو. زمیندار بولدا واہگرو پھر کہندا بول واہگرو. اونے کوئی سما ابھیاس کرایا تے ایک میں بینتی کرا واہگرو شبد اسی وی جپانے تے کہنے ہاں پر جیون پیچھے ہووے تے واہگرو شبد تا نرا گوڑا ہے برود دا. کمائی والا ایک بڑی واہگرو کہے تے کروڑیاں دے کروڑا سینیاں نوں آر پار کر جاندا. اونے کہا بول واہگرو. او بولن لگ پیا واہگرو. جدو زمیندار دا اندر ٹک گیا ہن ادھر گرمکھ کوٹ ادھار دا بھائی دے نام ہے ایک کہنی جا گرو صاحب نے کیا کہ جدے اندر وس جائے ایک کنکا کی بڑا بڑا وستار ہو جاندا. ہن پاویں اسی دے ارتھ کرنے نا کنکا ایک جس جی بساوے اسی کنکے درد ارتھ کرنے تھوڑا نہیں نہیں تھوڑا کوئی نہیں جی ارتھ اینو بینتی نو سمجھیو. میں بھی بڑی بڑی کنکا من چونا بھی کنکا کنکے درد تھوڑا نہیں کنکے دا ارتھ ہے او بندگی دا بیج جدا بڑا بڑا وستار ہون والا. کنکا ایک جس جی بساوے تاکہ مہما گنی نہ آوے جس دن ساڈا جنم نہیں ہویا سچ اے اسی کنکے تو بھی چھوٹے سیل سن پر نکا جہا کنکا ختم نہیں ہویا اس کنکے وچوں بڑے بڑے جیون نے جنم لیا. کنکے درد تھوڑا نہیں کنکے درد سے نکا جہا بیج جدے وچوں جے وستار ہونا ہے کنکا او جدے وچوں پھیلاؤ ہونا ہے جدے اندر گرو ایک کنکا بندگی دا بیج چکا دے وے سچ اے دا ایڈا وڈا رخ نکلدا ہے او آن والیاں پیڑیاں نوں شان دے جاندا. انہیں ایک گل کہی بول واہگرو. اندر وہ ٹک گیا وہ بولن لگیا تے تر گیا انہاں موڈے تے ہاتھ رکھ کے کہ ہن ایک کام کری سب کچھ بھول جائے پر اینوں کدی نہ بھول سب کچھ وسر جائے اینوں نہیں وسرنا. میں تاں یہ شروعات لے لی تسی ماں پرکھاں دی سنگت کیتی ہے تے یاد رکھیو کوئی ضروری نہیں کہ جدے پیچھے لام لشکر زیادہ ہوئے تے اوہی وڈا سنت کوئی وڈا مہاپرکھ. ہو سکتا ہے کہ مہاپرکھ نو پنڈ وچ کوئی جانے بھی نہ او دا سبند تا سیدھا رب دے نال ہے. مہاراج جی نے تاں کیا کہ جن پٹ اندر باہر گدڑ تے پلے سنسار تن نگو لگا رب سیتی دیکھنا وچار رنگ ہسیں رنگ رومیں چوپی کر جاہیں پرواہ نہ ہی کسے کیری باج سچے نہ. بابا جی نے کیا صابر اندر صابری تن ایویں جالین ہون نزدیک خدائے دے پید نا کسے دے. انہاں شروعات کیتی جی بندگی تو او کہہ کے چلے گئے. میں سماپتی کراں صرف ایک پرکرن وچ اے میں لے لیا کہ جدے کل بندگی کھے اونوں کسے چیز دی کی پرواہ. او زمیندار نوں لگی جاگ او ہل باندیاں وی واہگرو پانی لاندیاں وی واہگرو کھاد پاندیاں وی واہگرو پرماتما دی کرنی ایسی واپری کہ او واہگرو کہیں تے او دے کھیتاں وچوں چار دوجے زمینداراں نال دگنا نکلے. ایستا ایستا اینی کرپا ہو گئی انہیں گھر جانا چھڑ دیتا خوہ تے بہن لگ پیا. ایک بابا ایشر سنگھ جی کوئی نے نرملے ہردوار ہوندے سن چنگے بندگی والی روح سن تے مہاراجا ہیرا سنگھ نابا گئے جی انہاں کول ایک لاکھ روپیہ دیتا ਇਹਨਾਂ ਤੋਂ ਗੱਲ ਸ਼ੁਰੂ ਹੋਈ ਹੈ ਮੇਰੇ ਵਰਗਾ ਦਾਨੀ ਤੇ ਤੇਰੇ ਵਰਗਾ ਤਿਆਗੀ ਇਹ ਸ਼ਬਦ 1,00,000 ਰੁਪਇਆ ਉਸ ਵੇਲੇ ਤੇ ਉਹਨਾਂ ਕਿਹਾ ਚੱਕ ਲੈ ਮੇਰੇ ਕਿਸੇ ਕੰਮ ਨਹੀਂ ਉਹਨਾਂ ਹੱਸ ਕੇ ਕਿਹਾ ਨੌਕਰਾਂ ਨੇ ਕਿਤੇ ਕਹਿ ਦਿੱਤਾ ਮਹਾਰਾਜਾ ਵਰਗਾ ਦਾਨੀ ਕੋਈ ਨਹੀਂ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਆਸਰਾ ਲੈ ਕੇ ਕਹਿੰਦਾ ਮੇਰੇ ਵਰਗਾ ਠੋਕਰ ਮਾਰਨ ਵਾਲਾ ਕੋਈ ਨਹੀਂ ਲੱਭਣਾ ਉਹਨਾਂ ਕਿਹਾ ਲੱਖ ਹੈ ਅੱਗੋਂ ਹੱਸ ਕੇ ਕਹਿੰਦੇ ਜੇ ਨਾਭੇ ਤੋਂ ਲੈ ਕੇ ਹਰਿਦੁਆਰ ਤੱਕ ਸੋਨੇ ਦੀ ਸੜਕ ਬਣਾ ਦੇ ਈਸ਼ਰ ਸਿੰਘ ਉਧਰ ਝਾਤੀ ਵੀ ਨਹੀਂ ਮਾਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਜ਼ਿਮੀਦਾਰ ਤੇ ਇੰਨੀ ਕਿਰਪਾ ਹੋਈ ਉਹ ਫਿਰ ਆਪ ਹਰਿਦੁਆਰ ਤੋਂ ਉਹਦੇ ਦਰਸ਼ਨ ਕਰਨ ਆਏ ਉਹਦੇ ਖੇਤਾਂ ਚ ਪਹੁੰਚੇ ਜੀ ਚਿਹਰਾ ਉਹਦਾ ਐ ਦਗਦਗ ਕਰਦਾ ਕਦੀ ਬੁੱਲ ਹਿੱਲੇ ਉਹਦਾ ਚੁੱਪ ਸਿਮਰਨ ਚੱਲੇ ਇੱਕ ਤਾਂ ਬੋਲ ਕੇ ਚਲੋ ਆਪਾਂ ਕਰਨੇ ਆ ਬੋਲਣਾ ਤੇ ਜਾ ਤੇ ਸਿਮਰਨ ਦਾ ਸੰਬੰਧ ਬੋਲਣ ਨਾਲ ਕੀ ਭਾਈ ਸਾਹਿਬ ਬੈਠੇ ਮੇਰੀ ਬੇਨਤੀ ਸਮਝਿਓ ਅਸੀਂ ਕਹਿ ਦਿੰਦੇ ਆਓ ਵਾਜੇ ਤੇ ਸਿਮਰਨ ਕਰੀਏ ਵਾਜੇ ਦਾ ਸੰਬੰਧ ਸਿਮਰਨ ਨਾਲ ਕੀ ਕੀਰਤਨ ਹੁੰਦਾ ਵਾਜੇ ਤੇ ਜਾਪ ਹੁੰਦਾ ਬੋਲ ਕੇ ਸਿਮਰਨ ਤਾਂ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਜਾਪ ਬੰਦ ਹੋ ਜਾਂਦਾ ਜਪਣਾ ਚੁੱਪ ਕਰਨ ਵਾਸਤੇ ਮੇਰੀ ਬੇਨਤੀ ਸਮਝਿਓ ਜਪਣਾ ਚੁੱਪ ਕਰਨ ਵਾਸਤੇ ਤੇ ਚੁੱਪ ਉਹ ਨਹੀਂ ਜਿਹੜੀ ਕਪਟ ਭਰੀ ਚੁੱਪ ਹੈ ਉਸ ਚੁੱਪ ਵਿੱਚ ਵੀ ਸਾਈਂ ਦਾ ਸਿਮਰਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਗੁਰਸਿੱਖੋਲਾ ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਚੁੱਪ ਚ ਬੋਲਾ ਚੁੱਪ ਹੀ ਇੱਕ ਬੜੀ ਵੱਡੀ ਖੇਡ ਹੈ ਇਹਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ ਸਭ ਰਤ ਖੇਲੂ ਪੀਸੋ ਕਿਸੂ ਲਿਖਾਵੂ ਨਾ ਉਹਨਾਂ ਦੇ ਅੰਦਰ ਉਹ ਬਖਸ਼ਿਸ਼ ਬਾਬਾ ਈਸ਼ਰ ਸਿੰਘ ਉਹਨਾਂ ਦੇਖਿਆ ਤੇ ਇੱਕ ਗੱਲ ਉਹਨਾਂ ਦੀ ਬਾਂਹ ਪਕੜ ਕੇ ਕਹੀ ਕਿ ਕਿਸੇ ਚੀਜ਼ ਦੀ ਇੱਛਾ ਕਹਿਣ ਲੱਗੇ ਨਹੀਂ ਕੋਈ ਇੱਛਾ ਨਹੀਂ ਕਹਿੰਦੇ ਫਿਰ ਵੀ ਕੋਈ ਨਾ ਕੋਈ ਤੁਸੀਂ ਇਹਨੂੰ ਛੱਡ ਕਿਉਂ ਨਹੀਂ ਦਿੰਦੇ ਤੁਹਾਡਾ ਗੁਜ਼ਾਰਾ ਹੋ ਜਾਏਗਾ ਇਹਨੂੰ ਛੱਡ ਦਿਓ ਕਹਿੰਦੇ ਉਹਨਾਂ ਜ਼ਿਮੀਦਾਰ ਨੇ ਘਾ ਜਿਵੇਂ ਬੰਦਾ ਮਾਰਦਾ ਇਸ ਤਰ੍ਹਾਂ ਰੋ ਪਿਆ ਕਹਿੰਦਾ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਤੇ ਆਇਆ ਮੈਂ ਸਿਰਫ ਜੀਨਾ ਇਸ ਬੰਦਗੀ ਕਰਕੇ ਜੇ ਇਹ ਹੀ ਟੁੱਟ ਗਈ ਤੇ ਮੇਰੇ ਜੀਣ ਦਾ ਮਨੋਰਥ ਕੀ ਹੈ ਸਿਰਫ ਇੱਕ ਬੇਨਤੀ ਹੈ ਕਿ ਬੰਦਗੀ ਵਾਲਾ ਪਾਸਾ ਸਾਰੀਆਂ ਬਰਕਤਾਂ ਇਹਦੇ ਵਿੱਚ ਨੇ ਮੈਂ ਸ਼ੁਰੂਆਤ ਕੀਤੀ ਸੀ ਇੱਕ ਨਿੱਕਾ ਜਿਹਾ ਫੁਰਨਾ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਇੱਕ ਨਿੱਕਾ ਜਿਹਾ ਬਿੰਦ ਦਾ ਕਣ ਕਣ ਸ਼ਬਦ ਵਰਤਲਾ ਸੈਲ ਵਰਤਲਾ ਏਡੇ ਵੱਡੇ ਮਨੁੱਖਾਂ ਜੀਵਨ ਨੂੰ ਘੜ ਦਿੰਦਾ ਹੈ ਤੇ ਜੇਕਰ ਹਰ ਸਵਾਸ ਵਿੱਚ ਬੰਦਗੀ ਚੱਲ ਪਵੇ ਸਵਾਸ ਸਵਾਸ ਸਵਾਈ ਚੇਤੇ ਰਹੇ ਤੇ ਮਹਾਰਾਜ ਕਹਿੰਦੇ ਨੇ ਕਿ ਅੰਤਲਾ ਸਮਾਂ ਵੀ ਬੰਦੇ ਦਾ ਸਫਲ ਹੋ ਜਾਂਦਾ ਹੈ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ ਕਿ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਕਬੀਰ ਸਾਹਿਬ ਨੇ ਹਜ਼ੂਰ ਨੇ ਬਾਣੀ ਚ ਕਿਹਾ ਕਿ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰੰਥੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਨੀ ਭਜਲੇ ਰੇਮਨ ਸਾਰੰਗ ਪਾਨੀ ਆਪਣਾ ਭਜਤ ਭਜਤ ਕਾ ਭਾਈ ਆਵੇ ਅੰਤ ਨਾ ਭਜਿਆ ਜਾਏ ਜਿਹਨੂੰ ਭੁੱਲਦਾ ਨੀ ਉਹਨੇ ਕਿਹਾ ਮਾਈ ਮੇਰੀਏ ਰੋਈ ਕਿਉਂ ਜਾਨੀ ਹੈ ਤੂੰ ਕਹਿੰਦੀ ਹੈ ਨਾਮ ਛੱਡ ਦੇ ਪਰ ਜਬ ਲਗ ਤਾਗਾ ਬਾਹੋ ਵੇਖੀ ਤਬ ਲਗ ਬਿਸਰੈ ਰਾਮ ਸਨੇਹੀ ਨਾਮਦੇਵ ਨੂੰ ਪੁੱਛਿਆ ਛੁੱਟ ਸਕਦੇ ਹੋ ਬੰਦਗੀ ਕਹਿਣ ਲੱਗੇ ਬਿਲਕੁਲ ਨਹੀਂ ਕਿਉਂਕਿ ਮੋਹੇ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਪੈ ਐਸੇ ਰਾਮ ਨਾਮ ਮਾਂ ਬਿਨ ਬਾਪਰੋ ਨਾਮਾ ਵਾਹਿਗੁਰੂ ਕਿਰਪਾ ਕਰੇ ਬੰਦਗੀ ਦੀ ਦਾਤ ਮਿਲ ਜਾਏ ਤੇ ਸਾਡੇ ਅੰਦਰ ਦੇ ਫੁਰਨੇ ਮੈਂ ਫਿਰ ਵੀ ਬੇਨਤੀ ਕਰਾਂ ਇੱਕ ਦਿਨ ਭਾਈ ਸਾਹਿਬ ਨਾਲ ਭਾਈ ਰਜਿੰਦਰ ਸਿੰਘ ਨਾਲ ਬੈਠਿਆਂ ਵੀ ਬੇਨਤੀ ਕੀਤੀ ਇਹਨਾਂ ਦੀ ਇਹਨਾਂ ਸੁਰ ਮੇਰੀ ਕਾਫੀ ਰਲ ਜਾਂਦੀ ਵੀ ਮੈਂ ਬੇਨਤੀ ਕੀਤੀ ਇਹ ਫੁਰਨਾ ਹੀ ਰਾਮਕ੍ਰਿਸ਼ਨ ਪਰਮਹੰਸ ਦਾ ਜੀਵਨ ਪੜੋ ਕਿਤੇ ਵੈਸੇ ਤੇ ਚਾਹੀਦਾ ਜਿੰਨੇ ਅਧਿਆਤਮਕਵਾਦੀ ਹੋਏ ਨੇ ਅਸੀਂ ਤਾਂ ਸੱਚੀ ਗੱਲ ਜੇ ਆਪ ਕਮਾਉਣਾ ਕੋਈ ਨੀ ਗੇਟ ਏਡਾ ਵੱਡਾ ਲਾਈ ਬੈਠੇ ਆ ਬੰਦ ਬਾਹਰੋਂ ਜਿਹੜਾ ਆ ਉਹਨੂੰ ਕੁੱਟਾਂਗੇ ਜਿਹੜੇ ਅੰਦਰ ਵਾਲੇ ਨੇ ਇਹਨਾਂ ਨੂੰ ਮਨਮਤ ਦੇ ਨਾਂ ਤੇ ਕੁੱਟਾਂਗਾ ਸੱਚੀ ਗੱਲ ਹੈ ਬੰਦਗੀ ਤੋਂ ਬਿਨਾਂ ਅਸੀਂ ਦੀਵਾਰਾਂ ਬਣਾਈ ਬੈਠੇ ਹਾਂ ਗੇਟ ਲਾ ਦਿੱਤੇ ਤੂੰ ਬਾਹਰੋਂ ਨੀ ਆਉਂਦਾ ਅੰਦਰੋਂ ਜਿਹੜਾ ਨਿਕਲੇਗਾ ਉਹਦੀ ਬਦਨਾਮੀ ਕਰਾਂਗੇ ਸਾਡੇ ਚ ਰਹੋ ਅਸੀਂ ਆਖਰੀ ਰੱਬ ਆ ਸਾਡਾ ਖਿਆਲ ਹੀ ਆਖਰੀ ਸਿਧਾਂਤ ਇਹ ਮੂਰਖਤਾ ਹੀ ਹੈ ਸਿਆਣਪ ਨਹੀਂ ਰੱਬ ਬੇਅੰਤ ਹੈ ਰਾਮਕ੍ਰਿਸ਼ਨ ਪਰਮਹੰਸ ਕਲਕੱਤੇ ਕਿਤੇ ਜਾਈਏ ਮੈਂ ਜਦੋਂ ਜਾਣਾ ਕਈ ਵਾਰੀ ਚਿੱਤ ਕਰਦਾ ਦੇਖਣ ਨੂੰ ਵੀ ਉਹਨਾਂ ਦੀ ਘਰਵਾਲੀ ਦਾ ਨਾਮ ਸੀ ਸ਼ਾਰਦਾ ਉਹਨੂੰ ਬੜਾ ਸਨਮਾਨ ਦਿੰਦੇ ਨੇ ਬੰਗਾਲੀ ਲੋਕ, ਤੇ ਉਹਨਾਂ ਦਾ ਕੋਈ ਬੰਦਾ PhD ਤੋਂ ਘੱਟ ਨਹੀਂ ਮਿਲੇਗਾ ਆਮ ਬੰਦਾ, ਤੇ ਕੋਈ ਬੰਦਾ ਪੇਡ ਨਹੀਂ ਹੈਗਾ, ਫ੍ਰੀ ਸੇਵਾ ਕਰਦੇ ਨੇ ਉਹਨਾਂ ਦਾ ਕਮਾਲ ਦਾ। ਉਹਨਾਂ ਇੱਕ ਗੱਲ ਕਹੀ, ਉਹਨਾਂ ਦੇ ਜੀਵਨ ਚ ਲਿਖਿਆ ਸ਼ਾਰਦਾ ਨਾਲ ਉਹਦਾ ਵਿਆਹ ਹੋਇਆ ਪਰ ਸਾਰੀ ਜ਼ਿੰਦਗੀ ਉਹਨੇ ਟੱਚ ਨਹੀਂ ਕੀਤਾ। ਮੈਂ ਸ਼ਬਦ ਤੁਹਾਡੇ ਨਾਲ ਖੁੱਲੇ ਕਰਨ ਲੱਗਾ, ਪਰ ਇੱਕ ਗੱਲ ਉਹਨਾਂ ਨੂੰ ਭੈੜੀ ਆਦਤ ਸੀ, ਜਦੋਂ ਕਿਤੇ ਅਧਿਆਤਮਿਕ ਜੀਵਨ ਦੀ ਗੱਲ ਚੱਲਦੀ ਸੀ ਤੇ ਉੱਠ ਕੇ ਚੌਂਕੇ ਚਾਹ ਕੇ ਕਹਿੰਦੇ ਸਨ ਅੱਜ ਪਕਾਇਆ ਕੀ ਖਾਣ ਵਾਸਤੇ। ਇੱਕ ਦਿਨ ਉਹਨਾਂ ਦੀ ਘਰ ਵਾਲੀ ਸ਼ਾਰਦਾ ਨੇ ਕਹਿ ਦਿੱਤਾ, ਇੱਕ ਪਾਸੇ ਅਧਿਆਤਮਿਕ ਜੀਵਨ ਦੀਆਂ ਬਾਤਾਂ ਕਰਦੇ ਹੋ, ਇੱਕੋ ਦਮ ਉੱਠ ਕੇ ਚੌਂਕੇ ਜਾ ਕੇ ਕਹਿੰਦੇ ਹੋ ਪਕਾਇਆ ਕੀ, ਕੀ ਬਣਾਇਆ। ਲੋਕੀ ਕੀ ਕਹਿਣਗੇ, ਕਾਹਦਾ ਅਧਿਆਤਮਿਕ ਵਾਦੀ ਅਜੇ ਜੀਵ ਦਾ ਰਸ ਵੀ ਨਹੀਂ ਮੁਕਤ ਹੋਇਆ। ਉਹਨੇ ਕਿਹਾ ਕਾਹਦਾ ਤੂੰ ਅਧਿਆਤਮਿਕ ਵਾਦੀ, ਉਹ ਵੀ ਜੀਵਨ ਵਾਲੀ। ਉਹਨੇ ਨਾ ਅੱਖਾਂ ਭਰਨੀਆਂ, ਕਹਿੰਦਾ ਸੱਚ ਏਵੇ ਜੀਣ ਵਾਸਤੇ ਵਾਸ਼ਨਾ ਚਾਹੀਦੀ, ਨਹੀਂ ਤੇ ਬੰਦਾ ਜੀ ਨਹੀਂ ਸਕਦਾ, ਵਾਸ਼ਨਾ ਰਹਿ ਤੇ ਜ਼ਿੰਦਗੀ ਖਤਮ ਹੋ ਜਾਂਦੀ ਸੱਚੀ। ਕੁਛ ਨਾ ਕੁਛ ਜੇ ਰੱਬ ਨੂੰ ਸਿਮਰਨ ਵੀ ਕਰ ਰਿਹਾ ਅੰਦਰ ਕੋਈ ਨਾ ਕੋਈ ਚੀਜ਼ ਕਹੇ ਮੈਂ ਜੀਣਾ ਇਸ ਕਰਕੇ ਤੇਰੀ ਬੰਦਗੀ ਕਰਨੀ। ਉਹ ਕਹਿੰਦਾ ਜੀਣ ਵਾਸਤੇ ਵਾਸਨਾ ਚਾਹੀਦੀ ਏ, ਕੋਈ ਤਨ ਨੂੰ ਵਾਸ਼ਨਾ ਨਹੀਂ, ਸਿਰਫ ਇੱਕ ਜੀਵ ਦੀ ਰੱਖੀ ਰੱਖੀਏ, ਉਹ ਵੀ ਮੈਂ ਜਾਣ ਕੇ ਰੱਖੀਏ। ਪਰ ਇਹ ਗੱਲ ਤੈਨੂੰ ਰੱਖ ਦੱਸਦਿਆਂ, ਜਿਸ ਦਿਨ ਮੈਂ ਰੋਟੀ ਛੱਡ ਦਿੱਤੀ ਉਸ ਤੋਂ ਬਾਅਦ 3 ਦਿਨਾਂ ਬਾਅਦ ਮੇਰੀ ਮੌਤ ਹੋਵੇਗੀ, ਮੈਂ 3 ਦਿਨ ਪਹਿਲਾਂ ਛੱਡ ਦਿਆਂਗਾ ਇਸ। ਸੱਚ ਇਵੇਂ ਉਹਨੇ ਰੋਟੀ ਮੌਤ ਤੋਂ 3 ਦਿਨ ਪਹਿਲਾਂ ਛੱਡੀ, ਅੱਜ ਚੌਂਕੇ ਚ ਨਹੀਂ ਆਏ। ਤੇ ਘਰ ਵਾਲੀ ਨੇ ਇੰਨਾ ਪੁੱਛਿਆ ਕਿ ਅੱਜ ਤੁਸੀਂ ਕਿਉਂ ਨਹੀਂ ਆਏ, ਖਾਣਾ ਪਕਾਇਆ ਅੱਜ ਮੈਂ। ਕਹਿਣ ਲੱਗੇ ਕਿਹੜਾ ਖਾਣਾ ਪਕਾਇਆ, ਬਸ ਇਹਦਾ ਵੀ ਛੱਡ ਦਿੱਤਾ ਸਵਾਦ। ਮੇਰੀ ਇੱਕ ਬੇਨਤੀ ਹੈ ਪਿਆਰਿਓ, ਉੱਥੇ ਤਾਂ ਇੱਕ ਵਾਸ਼ਨਾ ਜੀਵ ਦੀ, ਇੱਥੇ ਤਾਂ ਰੋਮ ਰੋਮ ਵਾਸ਼ਨਾ ਖਾਧਾ ਪਿਆ, ਕਿਤੇ ਈਰਖਾ, ਕਿਤੇ ਦਵੈਸ਼, ਕਿਤੇ ਕਾਮ, ਕਿਤੇ ਕ੍ਰੋਧ। ਅਗਲਾ ਤਾਂ ਬੰਦਾ ਸੋਚਦਾ ਹੀ ਕੋਈ ਨਹੀਂ, ਬਸ ਇੱਥੋਂ ਦੇ ਹੀ ਸੋਚੀ ਜਾ ਰਿਹਾ। ਸੱਚੀ ਗੱਲ ਹੈ, ਜੇ ਮਾਲਕ ਕਿਰਪਾ ਕਰਕੇ ਮਨੁੱਖਾ ਦੇ ਹੀ ਦਿੱਤੀਏ ਤੇ ਯਤਨ ਕਰੀਏ ਘੱਟੋ ਘੱਟ ਕੁਝ ਸਵਾਸਤਾ ਉਹਦੇ ਲੇਖੇ ਲਾਈਏ। ਸਭ ਦਾ ਧੰਨਵਾਦ, ਸਨਮਾਨਯੋਗ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ, ਜੋ ਹਰ ਸਾਲ ਇਹਨਾਂ ਨੇ, ਤੇ ਤੁਸੀਂ ਇਲਾਕੇ ਵਾਲੇ, ਮੇਰੀ ਬੇਨਤੀ ਹੈ ਦੇਖੋ ਸਹਿਯੋਗ ਤੁਸੀਂ ਦਿਓ। ਪੈਸਾ ਤਾਂ ਭਾਈ ਸਾਹਿਬ ਨੇ ਕਿਸੇ ਤੋਂ ਮੰਗਦੇ, ਅਗਰ ਆਈ ਕਰਨ ਤਾਂ ਨਹੀਂ ਗਏ। ਆਪਾਂ ਘੱਟੋ ਘੱਟ ਇੱਥੇ ਬੈਠੇ ਇੰਨੇ ਉਦਮ ਕਰ ਦਈਏ, 5-10 ਪਿੰਡਾਂ ਦੀ ਸੰਗਤ ਨੂੰ ਪ੍ਰੇਰ ਕੇ ਲੈ ਆਈਏ। ਪੋਲੀਟੀਕਲ ਇੱਥੇ ਕੋਈ ਕੰਮ ਨਹੀਂ ਹੈ, ਤੇ ਕੀਰਤਨ ਕਥਾ ਹੀ ਨਾ। ਮੈਂ ਭਾਈ ਸਾਹਿਬ ਨੂੰ ਕਹਿ ਰਿਹਾ, ਸਾਡੇ ਇਲਾਕੇ 'ਚ ਹਰ ਸਾਲ ਭਾਈ ਸਾਹਿਬ ਜਾਂਦੇ, ਤੁਸੀਂ ਦੇਖੋ ਸੰਗਤ। ਸੱਚੀ ਗੱਲ ਹੈ, ਅਸੀਂ ਕਦੀ ਕੋਈ ਦਿਹਾੜੀਦਾਰ ਬੰਦਾ ਨਹੀਂ ਲਾਇਆ, ਸਾਡੇ ਲੰਗਰ ਵੀ ਪਕਾਉਂਦੇ ਨੇ ਆਪੇ ਸੰਗਤ, ਭਾਂਡੇ ਵੀ ਮਾਂਜਦੀ ਆਪੇ ਸੰਗਤ। ਹਰਿਆਣੇ 'ਚ ਬੈਠੇ ਨੇ ਭਾਈ ਸਾਹਿਬ, ਬੀਬੀ 'ਚ ਬੈਠੇ ਗਏ, ਉੱਥੇ ਕਦੀ ਕੋਈ ਨਹੀਂ। ਬਸ ਸਾਡਾ ਇੱਕ ਉਦਮ ਕਰੀਏ, ਠੀਕ ਹੈ ਤੁਹਾਡਾ ਇਲਾਕਾ ਬੜਿਆ ਪੜਿਆ ਲਿਖਿਆ, ਦੁਆਬਾ ਬੜਾ ਲਿਟਰੇਰੀ ਬੋਲੀ ਵਾਲਿਆਂ ਦਾ, ਪਰ ਚੇਤੇ ਰੱਖਿਓ ਅਧਿਆਤਮਿਕ ਜੀਵਨ ਸੇਵਾ ਤੇ ਸਿਮਰਨ ਨਾਲ ਹੀ ਮਿਲਦਾ ਹੁੰਦਾ। ਇਹ ਮੇਰੀ ਬੇਨਤੀ ਹੈ, ਭਾਈ ਸਾਹਿਬ ਦਾ ਸਹਿਯੋਗ ਕਰੋ, ਪਿੰਡ ਵਾਲੇ, ਇਲਾਕੇ ਵਾਲੇ, ਤੇ ਅਗਲੇ ਸਾਲ ਵੱਧ ਤੋਂ ਵੱਧ ਸੰਗਤ ਆਵੇ। ਤੇ ਮੈਂ ਇਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਵੀ ਤੁਸੀਂ ਆਪਣਾ ਹੋਕਾ ਦੇਈ ਜਾਇਆ ਜੇ, ਤੁਹਾਡਾ ਕੰਮ